ਤੁਸੀਂ ਹੋ SBS ਪੰਜਾਬੀ ਦੇ ਨਾਲ।
ਉਹਨਾਂ ਦੇ ਕਬਜ਼ੇ ਦੀ ਸੌਖ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ। ਪਰ ਕੌਣ ਹੈ ਅੱਜ ਤਾਲਿਬਾਨ? ਅਤੇ ਹੁਣ ਜਦੋਂ ਉਹਨਾਂ ਨੇ ਅਫਗਾਨਿਸਤਾਨ ਉੱਤੇ ਆਪਣਾ ਰਾਜ ਸਥਾਪਿਤ ਕਰ ਲਿਆ ਹੈ ਤਾਂ ਉਹ ਅੱਗੇ ਕੀ ਕਰਨਗੇ? ਪੇਸ਼ ਹੈ ਹਰਲੀਨ ਕੌਰ ਸੋਹਾਣਾ ਦੀ ਜ਼ੁਬਾਨੀ ਇਸ ਵਿਸ਼ੇ ਵਿੱਚ ਇਹ ਖਾਸ ਰਿਪੋਰਟ। ਅਫਗਾਨ ਸਰਕਾਰ ਨੂੰ ਬਣਾਉਣ ਨੂੰ 20 ਸਾਲ ਲੱਗੇ ਅਤੇ ਡਿੱਗਣ ਨੂੰ ਸਿਰਫ ਕੁਝ ਮਹੀਨੇ। ਸਰਕਾਰਾਂ ਅਤੇ ਵਿਸ਼ਲੇਸ਼ਕ ਹੈਰਾਨ ਹਨ ਕਿ ਤਾਲਿਬਾਨ ਨੇ ਕਿੰਨੀ ਤੇਜ਼ੀ ਨਾਲ ਕਾਬੁਲ ਉੱਤੇ ਹਮਲਾ ਕੀਤਾ ਅਤੇ ਦੇਸ਼ ਉੱਤੇ ਆਪਣਾ ਕਬਜ਼ਾ ਕਰ ਲਿਆ। ਜਾਰਜਟਾਊਨ ਯੂਨੀਵਰਸਿਟੀ ਦੀ ਪ੍ਰੋਫੈਸਰ ਸੀ ਕ੍ਰਿਸਟੀਨ ਫੇਅਰ ਦਾ ਕਹਿਣਾ ਹੈ ਕਿ ਉਸ ਨੂੰ ਉਹਨਾਂ ਦੀ ਸਫਲਤਾ ਦੇ ਰਾਜ਼ ਬਾਰੇ ਕੋਈ ਸ਼ੱਕ ਨਹੀਂ ਹੈ।
They are not independent operators, right? They are a fully owned subsidiary of the Pakistani military. They provided military training, arms. Without Pakistan, the Taliban would be one of a number of nuisances that have come and gone from Afghanistan. What happened in the last few weeks was not an insurgent toppling over a regime. It was an invasion of Afghanistan by Pakistan through its proxies.
ਤਾਲਿਬਾਨ ਇੱਕ ਪਸ਼ਤੂਨ ਬਹੁਗਿਣਤੀ ਸ਼ੀਆ ਕੱਟੜਪੰਥੀ ਸਮੂਹ ਹੈ ਜੋ 1994 ਵਿੱਚ ਸਾਬਕਾ ਪ੍ਰਤੀਰੋਧੀ ਲੜਾਕਿਆਂ ਦੁਆਰਾ ਬਣਾਇਆ ਗਿਆ ਸੀ, ਜਿਨ੍ਹਾਂ ਨੇ ਇੱਕ ਦਹਾਕਾ ਪਹਿਲਾਂ ਸੋਵੀਅਤ ਯੂਨੀਅਨ ਨਾਲ ਲੜਾਈ ਕੀਤੀ ਸੀ। ਉਹ 1996 ਵਿੱਚ ਅਫਗਾਨਿਸਤਾਨ ਵਿੱਚ ਸੱਤਾ ਵਿੱਚ ਆਏ ਅਤੇ 2001 ਤੱਕ ਦੇਸ਼ ਵਿੱਚ ਇੱਕ ਬੇਰਹਿਮ ਸ਼ਾਸਨ ਲਾਗੂ ਕੀਤਾ। 11 ਸਤੰਬਰ ਦੇ ਹਮਲੇ ਤੋਂ ਬਾਅਦ ਅਮਰੀਕੀ ਫੌਜਾਂ ਨੇ ਦੇਸ਼ ਵਿੱਚ ਦਾਖਲ ਹੋ ਕੇ ਉਹਨਾਂ ਦੇ ਸ਼ਾਸਨ ਦਾ ਤਖ਼ਤਾ ਪਲਟ ਦਿੱਤਾ। ਹੁਣ ਜਦੋਂ ਉਹ ਇੱਕ ਵਾਰ ਫਿਰ ਸੱਤਾ ਵਿੱਚ ਹਨ ਤਾਂ ਬਹੁਤ ਸਾਰੇ ਲੋਕ ਸੋਚ ਰਹੇ ਹਨ ਕਿ ਕੀ ਅਫਗਾਨਿਸਤਾਨ ਲਈ ਉਹਨਾਂ ਦਾ ਨਜ਼ਰੀਆ ਬਦਲ ਗਿਆ ਹੈ। ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਐਮੇਰੀਟਸ ਪ੍ਰੋਫੈਸਰ ਵਿਲੀਅਮ ਮੇਲੀ ਦਾ ਕਹਿਣਾ ਹੈ ਕਿ ਅਜਿਹਾ ਨਹੀਂ ਹੈ।
They're not state builders. They've never been people who have been preoccupied with general policy concerns such as health, education, social security, that kind of thing. They have an image of a pure state. And their image of a pure state is not a welfare state. It's a state in which people obey their dictates, which in turn are a product of their particular twisted version of Islam.
ਤਾਲਿਬਾਨ ਨੇ ਵਾਰ ਵਾਰ ਦਾਅਵਾ ਕੀਤਾ ਹੈ ਕਿ ਉਹਨਾਂ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਆਪਣੀਆਂ ਬਹੁਤ ਸਾਰੀਆਂ ਸਖ਼ਤ ਨੀਤੀਆਂ ਵਿੱਚ ਸੁਧਾਰ ਕੀਤਾ ਹੈ, ਖਾਸ ਕਰਕੇ ਔਰਤਾਂ ਦੇ ਸੰਬੰਧ ਵਿੱਚ। ਪਰ ਲਾਟਰੋਬ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਸੰਬੰਧਾਂ ਦੇ ਲੈਕਚਰਰ ਨਿਯਮਤੁੱਲਾ ਇਬਰਾਹਿਮੀ, ਜੋ ਉਹਨਾਂ ਦੇ ਕਬਜ਼ੇ ਨੂੰ ਉਜਾਗਰ ਹੁੰਦਾ ਵੇਖ ਰਹੇ ਹਨ, ਦਾ ਕਹਿਣਾ ਹੈ ਕਿ ਉਹਨਾਂ ਦਾ ਚਾਲ ਚੱਲਣ ਉਸ ਦਾਅਵੇ ਦਾ ਸਮਰਥਨ ਨਹੀਂ ਕਰਦਾ।
And whether there is a Taliban number two in terms of their behavior, their policies, recognizing and respecting the rights of women, minorities, and the rights of Afghan women, I think there is remains to be seen, but we do not see any evidence of that coming yet. In areas we have seen, they have imposed restrictions on women. For example, in the city of Herat, there are reports coming that they have sent girls back from universities. In Kandahar, they have replaced female employees of a bank with male.
ਇੱਕ ਗੱਲ ਜੋ ਪਿਛਲੇ 20 ਸਾਲਾਂ ਵਿੱਚ ਤਾਲਿਬਾਨ ਬਾਰੇ ਬਦਲੀ ਹੈ ਉਹ ਹੈ ਉਹਨਾਂ ਦੇ ਸੰਦੇਸ਼ਾਂ ਦੀ ਸੂਝ। ਕਾਬੁਲ ਵਾਸੀਆਂ ਦੇ ਲੜਾਕਿਆਂ ਨੂੰ ਗਲੇ ਲਗਾਉਣ ਦੀਆਂ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਹਨ, ਜਿਨ੍ਹਾਂ ਨੂੰ ਸਬੂਤ ਵਜੋਂ ਪੇਸ਼ ਕੀਤਾ ਗਿਆ ਹੈ ਕਿ ਉਹਨਾਂ ਨੇ ਲੋਕਾਂ ਦੇ ਦਿਲ ਜਿੱਤ ਲਏ ਹਨ।
The Taliban don't win hearts and minds. They never have. They never will. If they thought they could win hearts and minds, they would have contested elections. But they never did that because they knew they don't win hearts and minds. What the Taliban do is that they terrify hearts and minds. That's what they do because they are just that brutal.
ਨਿਯਮਤੁੱਲਾ ਇਬਰਾਹਿਮੀ ਵਰਗੇ ਵਿਸ਼ਲੇਸ਼ਕ ਕਹਿੰਦੇ ਹਨ ਕਿ ਸੁਧਾਰ ਕੀਤੇ ਗਏ ਤਾਲਿਬਾਨ 2.0 ਦੇ ਵਿਚਾਰ ਵਿਦਰੋਹੀਆਂ ਨੇ ਖੁਦ ਤਿਆਰ ਕੀਤੇ ਹਨ।
We know that there are different factions within the Taliban. Some are more media savvy. They have been going around in Kabul, filming pictures, making statements that they are ready to support, provide security, prepare that image of a government in control that is responsible towards its citizens. But we have also seen evidence of Taliban groups going after people, knocking on their doors.
So, kaun ne ona de agu? ਤਾਲਿਬਾਨ ਦਾ ਅਖੌਤੀ ਸਰਵੋਤਮ ਨੇਤਾ 2016 ਤੋਂ ਹਬੀਤੁੱਲਾ ਅਖੁੰਦਜ਼ਾਦਾ ਰਿਹਾ ਹੈ। ਉਸ ਨੂੰ ਸਾਲਾਂ ਤੋਂ ਜਨਤਕ ਤੌਰ 'ਤੇ ਨਹੀਂ ਵੇਖਿਆ ਗਿਆ ਹੈ। ਉਸ ਦਾ ਪੂਰਵਗਾਮੀ ਅਮਰੀਕੀ ਡਰੋਨ ਹਮਲੇ ਵਿੱਚ ਮਾਰਿਆ ਗਿਆ ਸੀ। ਤਾਲਿਬਾਨ ਦਾ ਵਧੇਰੇ ਜਨਤਕ ਚਿਹਰਾ ਅਬਦੁਲ ਗਾਨੀ ਬਰਾਦਾਰ ਹੈ, ਜੋ ਦੋਹਾ ਵਿੱਚ ਸਤੰਬਰ 2020 ਵਿੱਚ ਸੰਯੁਕਤ ਰਾਜ ਨਾਲ ਉਹਨਾਂ ਦਾ ਮੁੱਖ ਵਾਰਤਾਕਾਰ ਸੀ। ਉਹ ਕਾਬੁਲ ਦੇ ਡਿੱਗਣ ਤੋਂ ਬਾਅਦ ਕੰਧਾਰ ਵਾਪਸ ਆ ਗਿਆ ਅਤੇ ਹੁਣ ਅਫਗਾਨਿਸਤਾਨ ਦਾ ਨੇਤਾ ਕਿਹਾ ਜਾ ਰਿਹਾ ਹੈ। ਪਰ ਪ੍ਰੋਫੈਸਰ ਮੈਲੀ ਦਾ ਕਹਿਣਾ ਹੈ ਕਿ ਅਜਿਹੇ ਵਿਅਕਤੀਆਂ ਦੇ ਕੰਮ ਕਰਨ ਦੇ ਤਰੀਕੇ ਭੇਦ ਭਰੇ ਹੁੰਦੇ ਹਨ।
We know far less about the internal political dynamics of the Taliban movement than many analysts would like to think. About a decade ago, the Western powers thought that they were managing to negotiate with the deputy leader of the Taliban at the time, Akhtar Mansour, and it turned out that it was a grocer from the Pakistani city of Quetta who was impersonating the deputy leader of the Taliban, and he walked away with a lot of money.
ਬਹੁਤ ਸਾਰੇ ਲੋਕਾਂ ਅਨੁਸਾਰ ਪਿਛਲੇ ਸਾਲ ਸੰਯੁਕਤ ਰਾਜ ਨਾਲ ਤਾਲਿਬਾਨ ਦਾ ਸ਼ਾਂਤੀ ਸਮਝੌਤਾ ਵਿਦਰੋਹੀਆਂ ਨੂੰ ਅੰਤਰਰਾਸ਼ਟਰੀ ਮਾਨਤਾ ਦੇਣਾ ਸੀ। ਹੁਣ ਜਦੋਂ ਉਹਨਾਂ ਨੇ ਦੇਸ਼ 'ਤੇ ਆਪਣੀ ਪਕੜ ਮਜ਼ਬੂਤ ਕਰ ਲਈ ਹੈ, ਤਾਂ ਖੇਤਰ ਅਤੇ ਇਸ ਤੋਂ ਬਾਹਰ ਦੀਆਂ ਕੁਝ ਹੋਰ ਤਾਕਤਾਂ ਨੇ ਉਹਨਾਂ ਦਾ ਸਵਾਗਤ ਕੀਤਾ ਹੈ। ਚੀਨੀ ਵਿਦੇਸ਼ ਮੰਤਰਾਲੇ ਦੀ ਇੱਕ ਬੁਲਾਰੀ ਨੇ ਕਿਹਾ ਹੈ ਕਿ ਚੀਨ ਅਫਗਾਨਿਸਤਾਨ ਨਾਲ ਦੋਸਤਾਨਾ ਅਤੇ ਸਹਿਕਾਰਤਾ ਸੰਬੰਧਾਂ ਲਈ ਤਿਆਰ ਹੈ ਅਤੇ ਅਫਗਾਨਿਸਤਾਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਵਿਸ਼ੇਸ਼ ਨੁਮਾਇੰਦੇ ਨੇ ਕਿਹਾ ਹੈ ਕਿ ਰੂਸ ਨੇ ਤਾਲਿਬਾਨ ਦੇ ਕਾਬਜ਼ ਹੋਣ ਤੋਂ ਤੁਰੰਤ ਬਾਅਦ ਉਸ ਨਾਲ ਗੱਲਬਾਤ ਸ਼ੁਰੂ ਕਰ ਲਈ ਸੀ।
Well, the countries to watch in this respect are China and Russia, which are licking their lips at the disastrous performance of the United States in Afghanistan, which, as anyone can see from their television screens, is an unmitigated catastrophe. China and Russia will undoubtedly position themselves to try to exploit any opportunities in that part of the world that have been presented by the Americans' dismal performance.
Kai hun eh soch rahe han ke Taliban agge ki karega. Professor Fair da kehna hai ki pehla kabz kite jilyan to unhan da aacharan spasht hai.
We're already hearing reports that they've gone into villages, they've kidnapped young girls, and they've married them off. These are very young girls. These are not teenagers. These are children. And I also anticipate that what we're going to see from them is actually much worse than what we saw in the 1990s. It's an overwhelmingly youthful population. Over the last 20 years, they've grown up expecting a different world than what their parents confronted. And to squash those hopes, it's going to take a lot of violence.
ਪ੍ਰੋਫੈਸਰ ਮੇਲੀ ਚੇਤਾਵਨੀ ਦਿੰਦੇ ਹਨ ਕਿ ਲੋਕਾਂ ਨੂੰ ਅਗਲੇ ਕੁਝ ਹਫ਼ਤਿਆਂ ਵਿੱਚ ਦੇਖੀ ਜਾਣ ਵਾਲੀ ਸ਼ਾਂਤੀ ਦੁਆਰਾ ਭਰਮ ਵਿੱਚ ਨਹੀਂ ਆਉਣਾ ਚਾਹੀਦਾ।
I think that myself that the Taliban will take things quietly as long as the foreigners are there and the danger moment will be in 6 to 8 weeks time when the foreigners are largely gone, when international tension has drifted from Afghanistan. And at that point, I think we'll probably witness serious attempts to shut down communications about what's going on in the country through the confiscation of mobile phones and things like that. And there is, I think, a real danger that we could start seeing mass atrocity crimes.
ਇਹ ਜਾਣਕਾਰੀ SBS ਨਿਊਜ਼ ਦੀ ਕਲੌਡੀਆ ਫਰਹਾਦ ਦੀ ਮਦਦ ਨਾਲ ਪੰਜਾਬੀ ਵਿੱਚ ਹਲੀਨ ਕੌਰ ਸੁਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।